ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸ਼ੁੱਕਰਵਾਰ ਤੁਸੀਂ ਗੱਲ ਦੱਸੀ ਸੀ ਕਿ ਲੈਂਡ ਪੂਲਿੰਗ ਵਾਲੀ ਪਾਲਿਸੀ ਉਹ ਵਾਪਸੀ ਹੋਣ ਦੀ ਕਗਾਰ 'ਤੇ ਆ। ਸ਼ੁੱਕਰਵਾਰ ਗੱਲ ਤੁਸੀਂ ਇਹ ਵੀ ਕੀਤੀ ਸੀ ਵੀ ਕਿਸੇ ਇੱਕ ਮੀਟਿੰਗ 'ਚ ਇਹ ਵੀ ਗੱਲ ਹੋਈ ਵੀ ਕੁਝ ਅਜਿਹੇ ਪੱਤਰਕਾਰ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕੀ ਹੋਣ ਵਾਲਾ। ਸੋ ਜਿਹੜੀ ਗੱਲ ਤੁਸੀਂ ਸ਼ੁੱਕਰਵਾਰ ਦੱਸ ਕੇ ਗਏ ਸੀ, ਅੱਜ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਉਹ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ ਜੀ। ਅੱਗੇ ਕੀ ਚੱਲ ਰਿਹਾ ਪੂਰੀ ਡਿਟੇਲ ਦੱਸਿਓ ਜੀ।
ਬਿਲਕੁਲ ਜੀ, ਅੱਜ ਸ਼ਾਮ ਢਲਦਿਆਂ ਢਲਦਿਆਂ ਜਦੋਂ ਸਰਕਾਰੀ ਦਫ਼ਤਰਾਂ ਦੇ ਬਾਬੂਆਂ ਦੇ ਦਫ਼ਤਰਾਂ ਦੇ ਬੂਹੇ ਬੰਦ ਹੋ ਜਾਂਦੇ ਨੇ, ਉਸ ਸਮੇਂ ਲਗਭਗ ਇੱਕ ਪ੍ਰੈਸ ਨੋਟ ਦੇ ਰੂਪ 'ਚ ਖ਼ਬਰ ਅਧਿਕਾਰਕ ਤੌਰ 'ਤੇ ਬਾਹਰ ਕੱਢੀ ਗਈ, ਜਿਹਦੀ ਕੰਸੋ ਵੀਰਵਾਰ ਤੋਂ ਹੀ ਮਿਲਣੀ ਸ਼ੁਰੂ ਹੋ ਗਈ ਸੀ ਕਿ ਲਗਭਗ ਸਰਕਾਰ ਇਸ ਮੂਡ 'ਚ ਆਉਂਦੀ ਜਾ ਰਹੀ ਹੈ ਕਿ ਉਹਦਾ ਵਾਪਸੇ ਲੈਣਾ ਪੈਣਾ ਨਹੀਂ, ਭੱਜਣ ਨੂੰ ਰਾਹ ਨਹੀਂ ਲੱਭਣਾ। ਵੈਸੇ ਆਪਾਂ ਤਾਂ ਇਸ ਖ਼ਬਰ ਦੇ ਆਉਣ ਤੋਂ ਪਹਿਲਾਂ ਹੀ, ਪਹਿਲੇ ਦਿਨ ਤੋਂ ਜਦੋਂ ਲੈਂਡ ਪੂਲਿੰਗ ਲਿਆਂਦੀ ਸੀ, ਆਪਾਂ ਉਸੇ ਦਿਨ ਤੋਂ ਦਰਸ਼ਕਾਂ ਨਾਲ ਪੰਜਾਬ ਦੇ ਮੂਡ ਦੇ ਹਵਾਲੇ ਨਾਲ, ਪੰਜਾਬ ਦੀ ਸਮਝ ਦੇ ਹਵਾਲੇ ਨਾਲ, ਪੰਜਾਬ ਦੇ ਪੱਖ ਦੇ ਹਵਾਲੇ ਨਾਲ ਗੱਲ ਸਾਹਮਣੇ ਰੱਖਦੇ ਰਹੇ ਹਾਂ ਕਿ ਇਹ ਪੰਜਾਬ ਹਿੱਤ 'ਚ ਨਹੀਂ ਹੈ
ਜੀ।
ਜੇ ਪਹਿਲਾਂ ਗਲਤੀਆਂ ਕੀਤੀਆਂ ਤਾਂ ਉਸਨੂੰ ਹੁਣ ਦਰੁਸਤ ਕਰਨ ਦਾ ਮੌਕਾ ਹੈ। ਸੋ ਇਸ ਲਈ ਇਸ ਪਾਲਿਸੀ ਦਾ ਪੰਜਾਬ ਹਿੱਤ 'ਚ ਨਹੀਂ, ਇਹਨੂੰ ਵਾਪਸ ਲੈਣਾ ਚਾਹੀਦਾ ਅਤੇ ਲੈਣੀ ਵੀ ਪਏਗੀ
ਜੀ।
ਔਰ ਲਗਭਗ ਅੱਜ ਹੋਇਆ ਕਿ ਸ਼ਾਮ ਢਲਦਿਆਂ ਨੂੰ ਜਿਹੜੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੇ, ਮੁੱਖ ਸਕੱਤਰ ਨੇ, ਉਹਨਾਂ ਦੇ ਦਸਖਤਾਂ ਹੇਠ ਪ੍ਰੈਸ ਨੋਟ ਜਾਰੀ ਹੋਇਆ ਕਿ ਜੀ ਅਸੀਂ ਕਿਸਾਨ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਉਹਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਪਾਲਿਸੀ ਵਾਪਸ ਲੈ ਰਹੇ ਹਾਂ। ਸੋ ਇਹ ਸਵਾਗਤਯੋਗ ਕਦਮ ਹੈ ਜੀ, ਸਰਕਾਰ ਨੇ ਸਹੀ ਫੈਸਲਾ ਕੀਤਾ। ਬੇਸ਼ੱਕ ਦੁੱਧ ਦਿੱਤਾ, ਮਿੰਗਣਾ ਪਾ ਕੇ ਦਿੱਤਾ, ਉਹਦਾ ਸਵਾਦ ਤਾਂ ਨਹੀਂ ਹੁੰਦਾ। ਸੋ ਪਰ ਫਿਰ ਵੀ ਚਲੋ ਇਹ ਸਮਝ ਆ ਗਈ, ਸਮਾਂ ਸਿਰ ਸਮਝ ਆ ਗਈ, ਇਹ ਵੀ ਚੰਗੀ ਗੱਲ ਹੈ। ਪਰ ਜੋ ਰਾਜਨੀਤਿਕ ਨੁਕਸਾਨ ਹੋ ਚੁੱਕਿਆ
ਜੀ,
ਉਹ ਤਾਂ ਇੱਕ ਪਾਸੇ, ਜੋ ਫਾਈਨੈਂਸ਼ਲੀ ਨੁਕਸਾਨ ਹੋਇਆ ਉਹਦੀ ਭਰਪਾਈ ਹੁਣ ਕੌਣ ਕਰੇਗਾ? ਵਿਜੇ ਜੀ, ਮਾਮਲਾ ਦੋ ਰਿੱਟ ਦੇ ਰੂਪ 'ਚ ਅਦਾਲਤ 'ਚ ਪਹੁੰਚਿਆ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਕਈ ਵਾਰ ਸਰਕਾਰਾਂ ਦਾ ਇਹ ਤਰੀਕਾ ਵੀ ਹੁੰਦਾ ਕਿ ਆਪ ਇਹ ਕੋਈ ਇਸੇ ਅਜਿਹੀ ਪਟੀਸ਼ਨ ਪਵਾਓ ਕਿ ਅਸੀਂ ਕਹੀ ਅਸੀਂ ਤਾਂ ਅੜੇ ਵੀ ਸੀ, ਅਸੀਂ ਥੋੜ੍ਹਾ ਵਾਪਸ ਲੈਣ ਵਾਲੇ ਸੀ, ਤਾਂ ਅਦਾਲਤ ਨੇ ਹੁਕਮ ਛੱਡਤਾ। ਆਪਾਂ ਕਹਿ ਰਹੇ ਸੀ, ਮੰਨ ਕੇ ਚੱਲ ਰਹੇ ਹਾਂ ਸੀ ਕਿ ਇਹ ਰਿੱਟ ਪੰਜਾਬ ਸਰਕਾਰ ਨੇ ਨਹੀਂ ਪੁਆਈ, ਇਹ ਪੰਜਾਬ ਦੇ ਹਿਤੈਸ਼ੀਆਂ ਨੇ, ਪਰ ਉਹਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਬਹਾਨਾ ਮਿਲ ਗਿਆ ਸੀ
ਜੀ।
ਤੇ ਉਹਦੇ ਵਿੱਚ ਜਦੋਂ ਮਾਣਯੋਗ ਅਦਾਲਤ ਨੇ ਕਿਹਾ, ਇੱਥੋਂ ਤੱਕ ਪੁੱਛਿਆ ਜਿਹੜੇ ਮਤਲਬ ਕਿ ਇਹਨਾਂ ਦੇ ਐਡਵੋਕੇਟ ਜਰਨਲ ਨੇ ਕਿ ਬਈ ਜਦੋਂ ਇਹ ਪਾਲਿਸੀ ਲਿਆ ਰਹੇ ਸੀ ਇਹਦਾ ਕਾਨੂੰਨੀ ਪਹਿਲੂ ਤੁਹਾਡੇ ਨਾਲ ਬਚਿਆ ਸੀ? ਤੇ ਜਨਾਬ ਐਡਵੋਕੇਟ ਜਰਨਲ ਸਾਹਿਬ ਨੇ ਕੋਈ ਜਵਾਬ ਦੇਣ ਦੀ ਬਜਾਏ ਮੁਸਕਰਾ ਕੇ ਜੱਜ ਸਾਹਿਬ ਕੰਨੀ ਦੇਖਿਆ ਤੇ ਜੱਜ ਸਾਹਿਬ ਨੂੰ ਪਤਾ ਲੱਗਿਆ ਕਿ ਉਸਨੇ ਪੁੱਛਿਆ ਇਹਨਾਂ ਨੂੰ, ਇਹਨਾਂ ਦੀ ਕੋਈ ਸਲਾਹ ਨਹੀਂ ਲਈ। ਉਹਨਾਂ ਨੇ ਕਿਹਾ ਵੀ ਕਿ ਜੇ ਚੱਲ ਥੋੜ੍ਹੀ ਸੁਣਦੇ ਆ ਉਹਨਾਂ ਨੂੰ ਸਲਾਹ ਦੇ ਲਓ ਕਿ ਭਲਾਈ 'ਚ ਹੋਏਗਾ ਇਹਨੂੰ ਪਾਲਿਸੀ ਨੂੰ ਵਾਪਸ ਲੈ ਲਓ
ਜੀ।
ਤੇ ਬਾਹਰ ਜਾ ਕੇ ਫੋਨ ਵੀ ਕੀਤੇ ਗਏ ਤੇ ਉਹ ਤੋਂ ਬਾਅਦ ਉਹਨਾਂ ਆ ਕੇ ਕਿਹਾ ਜੀ ਕਿ ਚਲੋ ਸਾਨੂੰ ਸਮਾਂ ਦੇ ਦਿਓ। ਤੇ ਜੱਜ ਸਾਹਿਬ ਨੇ ਫਿਰ ਵੀ ਕਿਹਾ ਤੁਹਾਡੇ ਲਈ ਸਹੀ ਰਹੂਗਾ ਜੇ ਤੁਸੀਂ ਇਹਨੂੰ ਵਾਪਸ ਲੈ ਲਓ, ਤੇ ਜੇ ਤੁਹਾਨੂੰ ਲੱਗਦਾ ਹੈ ਕਿਸਾਨਾਂ ਨਾਲ, ਪਿੰਡ ਵਾਲਿਆਂ ਨਾਲ, ਪੰਚਾਇਤਾਂ ਨਾਲ, ਗ੍ਰਾਮ ਸਭਾਵਾਂ ਨਾਲ ਰਾਏ ਕਰਕੇ ਨਵੇਂ ਰੂਪ 'ਚ ਲਿਆਇਓ ਇਹਨੂੰ ਬਾਅਦ 'ਚੋਂ ਜੇ ਲਿਆਉਣੀ ਵੀ ਤੁਹਾਨੂੰ ਲੋੜ ਤੇ। ਪਰ ਉਹ ਕਹਿੰਦੇ ਨਹੀਂ ਜੀ ਕਿ ਸਾਨੂੰ ਸਮਾਂ ਦਿੱਤਾ ਜਾਵੇ। ਫਿਰ 4 ਹਫ਼ਤਿਆਂ ਦਾ ਸਮਾਂ ਮਿਲਿਆ ਸੀ ਕਿ 4 ਹਫ਼ਤਿਆਂ ਬਾਅਦ ਜਵਾਬ ਲੈ ਕੇ ਆਓ, ਪਰ ਆਪਾਂ ਉਸੇ ਦਿਨ ਦੱਸਦਾ ਸੀ ਕਿ ਹੁਣ ਵਾਪਸ ਹੋਈ, ਕਿਉਂਕਿ
ਜੀ
ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਪਹਿਲੇ ਦਿਨ ਤੋਂ ਇਹਦੇ ਨਾਲ ਮਾਨਸਿਕ ਤੌਰ 'ਤੇ ਨਹੀਂ ਸੀ, ਪਰ ਜਦੋਂ ਤੁਹਾਡਾ ਹਰਾ ਪੈਨ ਚੱਲਿਆ ਤੇ ਤੁਸੀਂ ਲੋਕਾਂ ਨਾਲ ਨਹੀਂ ਖੜੇ, ਤੁਸੀਂ ਉਸੇ ਪਾਲੇ 'ਚ ਤੁਲੇ ਹੋ ਜਿਹੜੇ ਪਾਲੇ 'ਚ ਦਿੱਲੀ ਤੁਹਾਨੂੰ ਤੋਲਣਾ ਚਾਹੁੰਦੇ ਸੀ, ਹੁਣ ਚਾਹੇ ਦੁੱਧ ਦੇ ਤੁਲ ਕੇ ਆ ਜਾਓ, ਹੁਣ ਲੋਕਾਂ ਨੂੰ ਪ੍ਰਵਾਹ ਨਹੀਂ ਚੜ੍ਹਨੇ
ਜੀ,
ਮੰਨਿਆ ਜਾਏਗਾ ਕਿ ਤੁਸੀਂ ਆਉਣ ਵਾਲਿਆਂ 'ਚੋਂ। ਤੇ ਪਰ ਉਹਦੇ ਬਾਵਜੂਦ ਵੀ ਕੁਝ ਹੇਠਲੇ ਪੱਧਰ 'ਤੇ ਮਾੜਾ ਮੋਟਾ ਜਿਹੜਾ ਵਿਰੋਧ ਹੋਇਆ, ਤੇ ਉਸ ਦਾ ਕੀ ਇਹ ਹਵਾਲਾ ਗਿਆ ਕਿ ਅਕਾਲੀ ਦਲ, ਕੀ ਕਾਂਗਰਸ, ਖਾਸ ਕਰ ਕੀ ਭਾਜਪਾ, ਕੀ ਇਹ ਰਾਜਨੀਤਿਕ ਧਿਰਾਂ ਮੈਦਾਨ 'ਚ ਨਿਤਰੀਆਂ ਤਾਂ ਵਾਪਸ ਹੋਇਆ? ਪੰਜਾਬ ਸਰਕਾਰ ਨੇ ਆਪਣੇ MLA ਤੋਂ ਲੈ ਕੇ ਚੇਅਰਮੈਨਾਂ ਤੋਂ ਲੈ ਕੇ ਸਰਵੇ ਕਰਵਾਇਆ ਤਾਂ ਵਾਪਸ ਹੋਇਆ? ਕੀ ਇਹ ਲੈਂਡ ਪੂਲਿੰਗ ਪਾਲਿਸੀ ਇਸ ਲਈ ਵਾਪਸ ਹੋਈ ਕਿ ਇਹਨਾਂ ਦੀ CID ਨੇ, ਇਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਨੇ, ਉਹਨਾਂ ਨੇ ਸਾਰਿਆਂ ਨੇ ਰਿਪੋਰਟ ਦਿੱਤੀ ਕਿ ਜਨਾਬ ਕੱਪੜੇ ਡਬਲ ਡਬਲ ਪਾ ਕੇ ਜਾਇਓ, ਫਟਣਗੇ ਜੇ ਪਿੰਡਾਂ 'ਚ ਵੜ ਗਏ, ਲੋਕ ਇਸ ਇੰਤਜ਼ਾਰ 'ਚ ਬੈਠੇ ਨੇ ਕਿ ਆ ਜਾਓ, ਡਲਾ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਸੋ ਇਸ ਲਈ ਵਾਪਸ ਲਈ ਨਹੀਂ ਜਨਾਬ, ਇਹ ਸਾਰੀਆਂ ਗੱਲਾਂ ਸੈਕੰਡਰੀ ਨੇ
ਜੀ,
ਇਹ ਦੂਜੇ ਦਰਜੇ ਦੀਆਂ ਗੱਲਾਂ ਨੇ। ਪਹਿਲਾ ਦਰਜਾ ਇਹ ਹੈ ਕਿ ਪੂਰੇ ਪੰਜਾਬ 'ਚੋਂ ਇਹਨਾਂ ਨੂੰ ਇਹ ਜਾਣਕਾਰੀ ਆ ਰਹੀ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਮਨ 'ਚ ਰੋਸਾ ਜਾਗ ਗਿਆ ਕਿ ਦਿੱਲੀ ਵਾਂਗ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਦੇਣ ਦਾ ਤਰੀਕਾ ਹੈ, ਇਹ ਮੋਦੀ ਹੋਰਾਂ ਵਾਲੀ ਪਾਲਿਸੀ, BJP ਵਾਲੀ ਏਜੰਡਾ ਹੈ, ਇਹ ਕਿਸਾਨਾਂ ਹੇਠੋਂ ਜ਼ਮੀਨ ਖੋਹਣ ਦਾ ਜਿਹੜਾ ਤਰੀਕਾ ਹੈ ਕੇਜਰੀਵਾਲ ਉਹ 'ਚ ਰੋਲ ਮਾਰਨ, ਜਿਹੜੀ ਇਹ ਗੱਲ ਲੋਕਾਂ ਦੇ ਮਨਾਂ 'ਚ ਘਰ ਕਰ ਗਈ, ਇਹਨੇ ਡਰਾਇਆ।
ਜੀ
ਜਿਹੜਾ SKM ਦਾ ਏਕਾ ਹੋਇਆ, ਉਹਨਾਂ ਦੇ ਝੰਡੇ ਥੱਲੇ ਲੋਕ ਫਿਰ ਇਕੱਠੇ ਹੋਣ ਲੱਗੇ, ਉਹਨੇ ਡਰਾਇਆ। ਜਿਹੜਾ ਟਰੈਕਟਰ ਮਾਰਚ, ਝੰਡਾ ਮਾਰਚ ਹੋਇਆ, ਉਹਨੇ ਡਰਾਇਆ। ਅਤੇ ਜਿਹੜਾ 24 ਤਰੀਕ ਨੂੰ ਵੱਡਾ ਇਕੱਠ ਹੁਣ ਸਮਰਾਲੇ ਹੋਣਾ, ਉਸਨੇ ਫਿਕਰ 'ਚ ਪਾਇਆ। ਜਿਹੜੀ ਉਹ ਪੁਲਿਸ ਅਤੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਆਈਆਂ ਕਿ ਜੀ ਵੱਡੀ ਮਾਤਰਾ 'ਚ ਜਿਹਨਾਂ ਲੋਕਾਂ ਦੀ ਜ਼ਮੀਨ ਨਹੀਂ ਆਉਣੀ, ਉਹ ਵੀ ਲੋਕ, ਪਿੰਡਾਂ ਦੇ ਲੋਕ, ਲੱਖ ਤੋਂ ਵੱਧ ਲੋਕਾਂ ਦੇ ਰੋਟੀ ਦਾ ਪ੍ਰਬੰਧ ਕੀਤਾ ਗਿਆ 24 ਤਰੀਕ ਲਈ। ਤੁਸੀਂ ਮੈਂ ਕਹਿੰਦਾ ਚਾਹੇ 10,000 ਆਵੇ ਹੁਣ।
ਜੀ ਜੀ
ਤੇ ਅੱਜ ਦੀ ਜੋ ਜਾਣਕਾਰੀ, ਫਿਰ ਨੂੰ SKM ਨੇ ਚੰਡੀਗੜ੍ਹ 'ਚ ਆਪਣੀ ਮੀਟਿੰਗ ਸੱਦ ਲਈ ਹੈ, ਤੇ 24 ਤਰੀਕ ਵਾਲੀ ਜਿਹੜੀ ਮਹਾਂਪੰਚਾਇਤ ਸਮਰਾਲੇ 'ਚ ਹੋਣੀ ਸੀ, ਪਹਿਲਾਂ ਮੁੱਲਾਂਪੁਰ ਰੱਖੀ ਸੀ, ਫਿਰ ਉਹ ਮੰਡੀ ਦੇ ਸ਼ੈੱਡ ਕਰਕੇ, ਫੜਾਂ ਕਰਕੇ ਵੀ ਉੱਥੇ ਮੀਂਹ ਮੂੰਹ ਦੇ ਵਿੱਚ ਦਿੱਕਤ ਆ ਜਾਣੀ ਹੈ, ਇਸ ਲਈ ਸਮਰਾਲੇ ਤਬਦੀਲ ਕੀਤੀ ਸੀ, ਉਹ 24 ਅਗਸਤ ਵਾਲੀ ਸਮਰਾਲੇ ਵਾਲੀ ਮਹਾਂਪੰਚਾਇਤ ਤਾਂ ਵੀ ਹੋਏਗੀ ਜੀ, ਚਾਹੇ ਸਰਕਾਰ ਭਗੌੜੀ ਹੋਵੇ। ਹਾਂ, ਜਿਹੜਾ ਮਤਲਬ ਕਿ ਉਹ ਸ਼ਹਿਰੀ ਅਤੇ ਡਿਵੈਲਪਮੈਂਟ ਵਾਲੇ ਵਿਭਾਗ ਦੇ ਚੀਫ ਮੁੱਖ ਸਕੱਤਰ ਨੇ ਮਕਾਨ ਅਤੇ ਸ਼ਹਿਰੀ ਵਿਕਾਸ ਦੇ ਨੇ ਜਾਰੀ ਕੀਤਾ, ਉਹ ਤੋਂ ਬਾਅਦ ਸਰਕਾਰੀ ਪ੍ਰੈਸ ਨੋਟ ਵੀ ਆ ਗਿਆ, ਹਰਪਾਲ ਚੀਮਾ ਦਾ ਮੀਡੀਆ 'ਚ ਬਿਆਨ ਵੀ ਆ ਗਿਆ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ
ਜੀ
ਕਿ ਇਹਦੇ ਲਈ ਨੋਟੀਫਿਕੇਸ਼ਨ ਆਇਆ ਹੋਇਆ, ਅਤੇ ਉਹ ਨੋਟੀਫਿਕੇਸ਼ਨ ਰੱਦ ਕਰਨਾ ਪੈਣਾ। ਇਕੱਲੇ ਬਿਆਨ ਨਾਲ, ਟਵੀਟ ਨਾਲ, ਪ੍ਰੈਸ ਬਿਆਨ ਜਾਰੀ ਕਰਨ ਨਾਲ ਨਹੀਂ ਸਰਨਾ
ਜੀ,
ਉਹ ਵਿਭਾਗੀ ਤੌਰ 'ਤੇ ਉਹ ਵਾਪਸ ਲੈਣਾ ਪੈਣਾ। ਕੈਬਨਿਟ 'ਚ ਹੋ ਕੇ ਆਇਆ ਤਾਂ ਕੈਬਨਿਟ 'ਚ ਵਿਚਾਰੋ, ਇਹਦੇ ਉੱਤੇ ਵੀ ਜਥੇਬੰਦੀਆਂ ਸਵੇਰ ਨੂੰ ਵੜਨਗੀਆਂ, ਇਸ ਨੁਕਤੇ 'ਤੇ ਵੀ ਆਉਣਾ ਪੈਣਾ
ਜੀ,
ਹੈ ਨਾ। ਦੂਜਾ, ਪੰਜਾਬ ਇਹ ਵੀ ਸਵਾਲ ਪੁੱਛ ਰਿਹਾ ਕਿ ਵੀ ਜੇ ਵਾਪਸ ਲੈ ਲਈ, ਜਿਹੜੇ ਅਦਾਰਿਆਂ ਨੂੰ, ਸੋਸ਼ਲ ਮੀਡੀਆ ਵਾਲਿਆਂ ਨੂੰ, ਅਖਬਾਰਾਂ ਨੂੰ, ਟੀਵੀ ਚੈਨਲਾਂ ਨੂੰ ਲੱਖਾਂ ਦੇ ਬਜਟ ਦੇ ਕੇ ਇਹਦਾ ਪ੍ਰਚਾਰ ਕੀਤਾ
ਜੀ,
ਜਿਹੜੇ ਇਸ਼ਤਿਹਾਰ ਬੋਰਡ ਫੱਟੇ, ਸ਼ਹਿਰਾਂ 'ਚ ਬੈਨਰ ਲਾਏ, ਉਹਦਾ ਮੁੱਲ ਕੌਣ ਤਾਰੂਗਾ ਜੀ? ਮੁੱਖ ਮੰਤਰੀ ਸਾਹਿਬ ਤਾਰਨਗੇ, ਵਿੱਤ ਮੰਤਰੀ ਸਾਹਿਬ ਤਾਰਨਗੇ, ਹੈ ਨਾ, ਇਸ ਸ਼ਹਿਰੀ ਵਿਭਾਗ ਨਾਲ ਸੰਬੰਧਿਤ ਮੰਤਰੀ ਸਾਹਿਬ ਤਾਰਨਗੇ, ਖੇਤੀਬਾੜੀ ਨਾਲ ਸੰਬੰਧਿਤ ਕੌਣ ਦਊਗਾ ਇਹਦਾ? ਪੰਜਾਬ ਦਾ ਪੈਸਾ ਇੰਝ ਅੜਾਇਆ ਤੇ ਪਾਲਿਸੀ ਤੁਹਾਡੀ ਫੇਲ ਸਾਬਤ ਹੋਈ, ਤੇ ਉਹਦਾ ਹਰਜਾਨਾ ਕੌਣ ਭਰੂਗਾ? ਇਹ ਵੀ ਸਵਾਲ ਖੜਾ ਹੈ। ਪਰ ਲੈਂਡ ਪੋਲਿੰਗ ਪਾਲਿਸੀ ਆਪਾਂ ਪਹਿਲੇ ਦਿਨ ਕਹਿੰਦੇ ਸੀ ਕਿ ਜਨਾਬ ਆਪ ਹੀ ਵਾਪਸ ਲੈ ਲਓ, ਨਹੀਂ ਲੋਕ ਦਿੱਲੀ ਤੱਕ ਛੱਡ ਕੇ ਆਉਣਗੇ, ਤੇ ਮੈਨੂੰ ਲੱਗਦਾ ਹੁਣ ਵੀ ਜਿਸ ਦਿਨ ਮਾਲਵਿੰਦਰ ਕੰਗ ਹੋਰਾਂ ਨੇ ਪੋਸਟ ਕੀਤੀ, ਜਾਂ ਕੁਲਦੀਪ ਧਾਲੀਵਾਲ ਨੇ ਇਤਰਾਜ਼ ਪ੍ਰਗਟਾਇਆ, ਜਾਂ ਜਿੱਦਣ ਭਗਵੰਤ ਮਾਨ ਦੇ ਚਾਚੇ ਦੇ ਮੁੰਡੇ ਨੇ ਪੋਸਟ ਪਾਈ, ਜਾਂ ਜਿੱਦਣ ਰਾਘਵ ਚੱਡਾ MLA ਬੋਲਿਆ ਜੀ, ਉਸ ਦਿਨ ਆਪਣੇ MLA ਨੂੰ ਖੁੱਲੀ ਛੂਟ ਦੇ ਦਿੰਦੇ। ਜੇ ਤੁਸੀਂ ਰਾਜਨੀਤਿਕ ਪਿੜ 'ਚ ਨਿਤਰੇ ਹੋ ਤਾਂ ਨਿਤਰੇ ਹੋ, ਫਿਰ ਤੁਸੀਂ ਵਾਪਸ ਲੈਣੀ ਹੈ, ਤੁਸੀਂ ਗਲਤੀ ਕਰ ਬੈਠੇ ਤਾਂ ਉਹਨੂੰ ਦਰੁਸਤ ਕਰਨ ਦਾ ਤਰੀਕਾ ਅਪਣਾ ਲਓ। ਰਾਜਨੀਤਿਕ ਕਰਾ ਦਿੰਦੇ ਆਪਣੇ 94 MLA ਤੋਂ ਅਸਤੀਫੇ, ਕਿਆ ਸਾਡੇ ਅਸਤੀਫੇ ਪਏ ਆ ਜੀ, ਅਸੀਂ ਨੀ ਜੀ ਮਤਲਬ ਕਿ ਤੁਹਾਡੇ ਨਾਲ ਖੜਦੇ ਜੇ ਤੁਸੀਂ ਇਹ ਗਲਤ ਕਰ ਰਹੇ ਹੋ, ਤੇ ਉਹ ਤੋਂ ਬਾਅਦ ਵਾਪਸ ਲੈ ਲੈਂਦੇ। ਸ਼ਾਇਦ MLA ਆਪਣੇ ਹਲਕੇ 'ਚ, ਆਪਣੇ ਪਿੰਡਾਂ 'ਚ ਲੋਕਾਂ ਦੀ ਬੈਠਕ 'ਚ ਬੈਠਣ ਯੋਗ ਰਹਿ ਜਾਂਦੇ, ਮਾੜੀ ਮੋਟੀ ਚਾਹ ਦੀ ਪਤੀਲੀ ਕਿਤੇ ਕੋਈ ਧਰ ਲੈਂਦਾ ਇਹਨਾਂ ਦੇ ਆਇਆਂ 'ਤੇ, ਅਜੇ ਹੁਣ ਵੀ ਵਾਪਸ ਤੋਂ ਬਾਅਦ ਵੀ ਇਹ ਪ੍ਰਵਾਨ ਨਹੀਂ ਚੜ੍ਹਨੇ। ਹਾਂ, ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ, ਮੈਂ ਅੱਜ ਵੀ ਗੱਲ ਕਰ ਰਿਹਾ ਵਿਜੇ ਜੀ, ਕਿ ਇਸ ਪਾਲਿਸੀ ਦੇ ਨਾਕਾਮ ਹੋਣ ਕਰਕੇ, ਫੇਲ ਹੋਣ ਕਰਕੇ ਸਰਕਾਰ ਦਾ ਫੇਲੀਅਰ ਤਾਂ ਸਾਹਮਣੇ ਆ ਗਿਆ, ਪਰ ਇਹਦਾ ਮਤਲਬ ਇਹ ਨਹੀਂ ਗਾ ਸਿਆਸੀ ਫਿਜ਼ਾ 'ਚੋਂ ਆਊਟ ਹੋ ਗਏ, ਕਿਉਂਕਿ ਜਿੰਨੀਆਂ ਬਾਕੀ ਰਾਜਨੀਤਿਕ ਪਾਰਟੀਆਂ ਨੇ ਉਹ ਤਾਂ ਮੁੱਦੇ ਮੂੰਹ ਪਈਆਂ ਨੇ, ਇਹਨਾਂ ਦਾ ਸਿਰ ਲੱਗਿਆ ਸੀ ਅਸਮਾਨ ਨੂੰ, ਇਹ ਹੁਣ ਗੋਡਿਆਂ ਭਾਰ ਆ ਗਏ ਨੇ। ਸੋ ਜਾਂ ਤਾਂ ਇਹ ਹੁਣ ਲੰਮੇ ਪੈ ਜਾਣ, ਜਾਂ ਲੰਮੇ ਪਏ ਗੋਡਿਆਂ ਭਾਰ ਆ ਜਾਣ, ਫਿਰ ਤਾਂ ਬਰਾਬਰਤਾ ਤੇ ਆਊਗੀ ਅਜੇ ਗੱਲ, ਅਜੇ ਆਊਟ ਨਹੀਂ ਹੋਏ, ਪਰ ਹੁਣ ਇਹ ਪਿੰਡਾਂ 'ਚ ਵੜਨ ਜੋਗੇ ਨਹੀਂ ਰਹੇ। ਸੋ ਲੈਂਡ ਪੋਲਿੰਗ ਪਾਲਿਸੀ ਅੱਜ ਨਹੀਂ ਤਾਂ ਕੱਲ੍ਹ ਵਾਪਸ ਲੈਣੀ ਪੈਣੀ ਸੀ, ਤੇ ਆਖਰ ਅੱਜ ਵਾਪਸ ਲੈਣ ਦਾ ਐਲਾਨ ਹੋ ਗਿਆ।
ਦੀਪਕ ਜੀ, ਚੋਣਾਂ ਦੇ ਹਿਸਾਬ ਨਾਲ ਜੇ ਅਸੀਂ ਉਂਝ ਵੀ ਵੇਖੀਏ, ਕੋਈ ਵੀ ਅਦਾਰਾ, ਕੋਈ ਵੀ ਸੰਸਥਾ, ਉਹਦੇ ਨਾਲ ਕੋਈ ਚਿੰਨ੍ਹ ਜੁੜ ਜਾਂਦਾ, ਕੋਈ ਜਿਹੜਾ ਲੋਗੋ ਹੁੰਦਾ ਉਹਦੀ ਪਛਾਣ ਬਣ ਜਾਂਦਾ, ਅਤੇ ਭਾਰਤ ਦੇ ਵਿੱਚ ਜੇ ਅਸੀਂ ਚੋਣਾਂ ਦੇ ਸੰਦਰਭ 'ਚ ਵੇਖੀਏ ਤਾਂ ਵੱਖੋ ਵੱਖਰੀ ਪਾਰਟੀਆਂ ਦੇ ਆਪੋ ਆਪਣੇ ਚੋਣ ਨਿਸ਼ਾਨ ਨੇ। ਹੁਣ ਜਿੱਦਾਂ ਹੀ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਜੀ ਕਮਲ ਦਾ ਫੁੱਲ ਜਾਂ ਹੱਥ ਜਾਂ ਹਾਥੀ ਜਾਂ ਫਿਰ ਤੱਕੜੀ, ਵੀ ਇਹ ਕਿਹੜੀ ਕਿਹੜੀ ਪਾਰਟੀ ਨਾਲ ਜੁੜੇ ਹੋਏ ਚੋਣ ਨਿਸ਼ਾਨ ਨੇ, ਅਕਾਲੀ ਦਲ ਤੋਂ ਕੀ ਤੱਕੜੀ ਵਾਲਾ ਚੋਣ ਨਿਸ਼ਾਨ ਵਾਪਸ ਲਿਆ ਜਾ ਸਕਦਾ ਜੀ, ਖੁੱਸ ਸਕਦਾ ਇਹ, ਕੀ ਚੱਲ ਰਿਹਾ?
ਬਿਲਕੁਲ ਜੀ, ਅੱਜ 11 ਅਗਸਤ ਹੀ ਸਾਡੇ, ਤੇ 11 ਅਗਸਤ ਨੂੰ 5 ਮੈਂਬਰੀ ਕਮੇਟੀ ਵੱਲੋਂ ਜਿਹੜੀ ਭਰਤੀ ਮੁਹਿੰਮ ਮੁਕੰਮਲ ਕਰਕੇ ਡੈਲੀਗੇਟ ਚੁਣੇ ਗਏ ਸੀ, 500 ਦੇ ਕਰੀਬ ਡੈਲੀਗੇਟਾਂ ਦਾ ਜੀ ਇਜਲਾਸ ਸੀ, ਉਸ ਇਜਲਾਸ ਦਾ ਪਹਿਲਾਂ ਤਾਂ ਮਤਲਬ ਜੇ ਆਪਾਂ ਗੱਲ ਕਰੀਏ ਸਿੱਧੇ ਰੂਪ ਦੇ ਵਿੱਚ, ਤਾਂ ਪਹਿਲਾਂ ਤਾਂ ਇਹੀ ਸੀਗਾ, ਲਗਭਗ ਆਪਾਂ 2-3 ਦਿਨ ਪਹਿਲਾਂ ਤੋਂ ਹੀ ਗੱਲ ਕਰਨ ਲੱਗ ਗਏ ਸੀ, ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨ ਬਣਨਾ 99% ਤੈਅ ਹੈ, ਜੱਜ ਗਿਆਨੀ ਹਰਪ੍ਰੀਤ ਸਿੰਘ ਉਸ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ। ਪ੍ਰਧਾਨ ਬਣਦਿਆਂ ਉਹਨਾਂ ਨੇ ਜਿਹੜੀ ਪਹਿਲੀ ਤਕਰੀਰ ਕੀਤੀ, ਉਹ ਕਹਿੰਦੇ ਵੀ ਮੈਨੂੰ ਪਤਾ ਹੈ ਕਿ ਮੇਰੇ ਤੇ ਸਭ ਤੋਂ ਪਹਿਲਾਂ ਆਪਣਾ ਸੋਸ਼ਲ ਮੀਡੀਆ ਦੀ ਜਿਹੜੀ ਇਹਨਾਂ ਦੀ ਟੀਮ ਹੈ ਨਾ, ਉਹ ਰੱਖੇ ਹੋਏ ਨੇ ਆਈ ਟੀ ਸੈੱਲਾਂ ਵਾਲੇ, ਉਹ ਹਮਲਾਵਰ ਹੋਣਗੇ ਅਤੇ ਮੇਰੇ ਬਾਰੇ ਇਹ ਕਹਿਣਗੇ ਦੇਖੋ ਜੀ ਕਿ ਜਥੇਦਾਰ ਸੀ ਜੀ, ਹੁਣ ਦੇਖੋ ਜੀ ਪ੍ਰਧਾਨ ਕਿਉਂ ਬਣ ਗਿਆ, ਰਾਜਨੀਤੀ 'ਚ ਕਿਉਂ ਆ ਗਿਆ ਜੀ, ਤਾਂ ਧਰਮ ਦਾ ਕੰਮ ਹੈ। ਕਹਿੰਦੇ ਕਿ ਮੇਰੇ ਬਾਰੇ ਕਹਿੰਦੇ ਨੇ ਕਿ ਇਹ ਤਾਂ ਪਾਠੀ ਸਿੰਘ ਨੇ, ਇਹਨਾਂ ਪਾਠੀਆਂ ਦਾ ਕੀ ਕੰਮ ਰਾਜਨੀਤੀ 'ਚ, ਕਹਿੰਦੇ ਹੁਣ ਪਾਠੀ ਦੱਸਣਗੇ ਰਾਜਨੀਤੀ ਕੀ ਹੁੰਦੀ ਹੈ, ਹੈ ਨਾ। ਸੋ ਇੱਕ ਤਾਂ ਉਹ, ਦੂਸਰਾ ਉਹ ਕਹਿੰਦੇ ਵੀ ਕਿ ਮੈਂ ਤਾਂ ਆਪਣੀ ਸੇਵਾ ਨਿਭਾ ਰਿਹਾ ਸੀ, ਦਮਦਮਾ ਸਾਹਿਬ ਦੀ ਜਥੇਦਾਰੀ ਮੈਨੂੰ ਮਿਲੀ ਸੀ ਅਤੇ ਮੈਂ ਤਾਂ ਉੱਥੇ ਸੇਵਾ ਵਜੋਂ ਸੇਵਾ ਨਿਭਾ ਰਿਹਾ ਸੀ, ਮੈਂ ਇੱਧਰ ਕੀ ਕਰਨ ਆਉਣਾ ਸੀ
ਜੀ।
ਮੈਨੂੰ ਜੇ ਅੱਜ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ 'ਚ ਬਾਦਲਾਂ ਦਾ ਯੋਗਦਾਨ ਹੈ, ਉਹ ਕਹਿੰਦੇ ਧੰਨਵਾਦ, ਤੁਹਾਡਾ ਯੋਗਦਾਨ ਹੈ ਇਹ, ਮੈਂ ਤਾਂ ਤੁਹਾਡਾ ਵੀ ਸ਼ੁਕਰੀਆ ਕਰ ਦੇਣਾ, ਤੁਸੀਂ ਨਾ ਮੈਨੂੰ ਜਥੇਦਾਰੀ ਤੋਂ ਹਟਾਉਂਦੇ ਅਤੇ ਨਾ ਮੈਂ ਇੱਧਰ ਆਉਂਦਾ
ਜੀ।
ਅਤੇ ਇਸ ਲਈ ਜਿਹੜਾ ਇਹ ਪ੍ਰਚਾਰ ਦਾ ਦੂਸਰੀ ਧਿਰਾਂ ਨੇ ਉਹਨਾਂ 'ਤੇ ਹਮਲਾ ਕਰਨਾ ਸੀਗਾ ਵੀ ਤੁਸੀਂ 2 ਦਸੰਬਰ ਵਾਲੇ ਫੈਸਲੇ ਜਥੇਦਾਰ ਸੀ ਅਤੇ ਇਸ ਲਈ ਤੁਸੀਂ ਆਪ ਹੀ, ਉਹ ਕਿਹਾ ਵੀ ਜਾ ਰਿਹਾ ਅਕਾਲੀ ਦਲ ਦੇ ਕੁਝ ਬੁਲਾਰੇ ਮੀਡੀਆ 'ਚ ਆ ਕੇ ਬੋਲੇ ਵੀ ਨੇ ਕਿ ਤੁਸੀਂ ਤਾਂ ਆਪ ਜਥੇਦਾਰ ਸੀ, ਤੁਸੀਂ ਇਹ ਵਿਉਂਤ ਘੜੀ ਹੈ ਜੀ ਤਾਂ ਕਿ ਮੈਂ ਹੀ ਪ੍ਰਧਾਨ ਬਣ ਜਾਊਂ, ਕਹਿੰਦੇ ਭਾਈ ਮੈਂ ਤਾਂ ਜਥੇਦਾਰ ਹੀ ਸੀ, ਤੁਸੀਂ ਹਟਾਇਆ
ਜੀ।
ਦੂਸਰਾ ਗੱਲ, ਉਹਨਾਂ ਨੇ ਇਸ ਦੌਰਾਨ ਕਿਹਾ ਵੀ 2 ਦਸੰਬਰ ਦੇ ਫੈਸਲੇ ਦੀ ਮੈਂ ਕਾਪੀ ਦੁਬਾਰਾ ਲੈ ਕੇ, 'ਚ ਕਿਹਾ ਗਿਆ ਸੀਗਾ ਕਿ ਚੱਕਵੇਂ ਚੁੱਲ੍ਹੇ ਆਪਣੇ ਸਮੇਟੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਸਾਰੇ ਇਕੱਠੇ ਹੋਵੋ ਅਤੇ ਕਹਿੰਦੇ ਸੁਧਾਰ ਲਹਿਰ ਨੇ ਤਾਂ ਉੱਦਣ ਆਪਣਾ ਆਪਣਾ ਟੀਮ ਭੰਗ ਕਰਤੀ ਸੀ, ਆਪਣੇ ਸਾਰਾ ਖਤਮ ਕਰਤਾ ਸੀ ਅਤੇ ਉਹ ਤਾਂ ਤੁਹਾਡੇ ਚੁੱਲ੍ਹੇ 'ਤੇ ਆਉਣ ਨੂੰ ਤਿਆਰ ਸੀਗੇ ਕਿ ਆਪਾਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਂਗੇ, ਉਸ ਲਈ ਨਵੀਂ ਟੀਮ ਸੀ
ਜੀ।
ਉਹ ਕਹਿੰਦੇ ਪਰ ਬਾਦਲ ਅਤੇ ਰਲੇ ਆਪਣਾ ਤਿੜਕਿਆ ਹੋਇਆ ਚੁੱਲ੍ਹਾ ਚੱਕ ਕੇ ਕਮਰੇ 'ਚ ਵੜ ਗਏ ਅਤੇ ਕੁੰਡੀ ਲਾ ਲਈ ਕਹਿੰਦੇ, ਅਤੇ ਸੁਧਾਰ ਲਹਿਰ ਤੋਂ ਖਤਮ ਹੋਣ ਤੋਂ ਬਾਅਦ ਕਮੇਟੀ ਬਣ ਗਈ, ਕਮੇਟੀ ਮੈਂਬਰਸ਼ਿਪ ਦੇ ਲਈ ਇਹਨਾਂ ਦਾ ਬੂਹਾ ਖੜਕਾਉਂਦੀ ਸੀ ਕਿ ਆ ਜਾਓ ਇਕੱਠੇ ਹੋ ਕੇ ਕਰਦੇ ਹਾਂ, ਪਰ ਕਹਿੰਦੇ ਉਹਨੇ ਬੂਹਾ ਹੀ ਨਹੀਂ ਖੋਲ੍ਹਿਆ, ਕਹਿੰਦੇ ਹੁਣ ਚੱਕਵਾ ਚੁੱਲ੍ਹਾ ਉਹ ਤਿੜਕਿਆ ਹੋਇਆ ਚੁੱਲ੍ਹਾ ਲੈ ਤਾਂ ਗਏ ਪਰ ਕਹਿੰਦੇ ਉਹ 3 ਸਟੈਂਡਾਂ 'ਤੇ ਖੜਾ, ਅਤੇ ਉਹ 3 ਸਟੈਂਡ ਕਹਿੰਦੇ ਹੁਣ ਆਪਾਂ 3 ਪਹੀਆਂ ਵਾਲੇ ਸਟੈਂਡ 'ਤੇ ਜਿਹੜਾ ਖੜਾ ਉਹ ਸਟੈਂਡ ਹੁਣ ਆਪਾਂ ਵਾਪਸ ਲੈ ਲੈਣਾ
ਜੀ।
ਉਹ ਕਹਿੰਦੇ ਪਹਿਲਾ ਸਟੈਂਡ ਹੈ ਬਾਦਲ ਦਲ ਦਾ SGPC ਜਿਹੜਾ ਹੁਣ ਨਵੇਂ ਦਲ ਕੋਲ ਆਊਗਾ, ਦੂਆ ਕਹਿੰਦੇ ਇਹਨਾਂ ਕੋਲ ਹੈਗਾ ਚੋਣ ਨਿਸ਼ਾਨ ਤੱਕੜੀ ਉਹ ਸਾਡੇ ਕੋਲ ਆਊਗਾ ਕਹਿੰਦੇ, ਤੀਸਰਾ ਹੈਗਾ ਦਫ਼ਤਰ ਅਕਾਲੀ ਦਲ ਦਾ ਕਹਿੰਦੇ ਉਹ ਵੀ ਸਾਡੇ ਕੋਲ ਆਊਗਾ, 3 ਪਹੀਆਂ ਵਾਲਾ ਜਿਹੜਾ ਸਟੈਂਡ ਚੱਕੀ ਫਿਰਦੇ ਨੇ ਹੈ ਕਹਿੰਦੇ ਕਿ ਉਹ ਅਸੀਂ ਵਾਪਸ ਲੈ ਲੈਣਾ। ਹੁਣ ਇਸ ਪਹਿਲੂ ਦੇ ਦਰਮਿਆਨ ਇੱਕ ਗੱਲ ਹੋਰ ਕਹੀ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ
ਜੀ,
ਉਹ ਕਹਿੰਦੇ ਬਈ ਇਹ ਬਾਦਲ ਤੇ ਅਜੇ ਵੀ ਦਿੱਲੀ ਵਾਲਿਆਂ ਨਾਲ ਮਿਲੀ ਆ ਅਤੇ SGPC ਦੀਆਂ ਚੋਣਾਂ ਨਹੀਂ ਹੋਣ ਦੇ ਰਹੀ, ਕਹਿੰਦੇ ਹੁਣ SGPC ਦੀਆਂ ਚੋਣਾਂ ਕਰਵਾ ਕੇ ਰਵਾਂਗੇ ਅਤੇ ਜੇ ਹੁਣ ਵੀ ਨਾ ਹੋਈਆਂ ਫਿਰ ਸਾਬਤ ਹੋ ਜੂਗਾ ਕਿ ਬਾਦਲ ਧਿਰ BJP ਵਾਲਿਆਂ ਨਾਲ ਕੇਂਦਰ ਵਾਲਿਆਂ ਨਾਲ ਇਹਨਾਂ ਨਾਲ ਮਿਲੀ ਆ। ਦੂਏ ਪਾਸੇ ਅੱਜ ਪਟਿਆਲੇ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਅਕਾਲੀ ਦਲ ਨੇ ਰੈਲੀ ਰੱਖੀ ਹੋਈ ਸੀ, ਉਹ ਲੈਂਡ ਪੂਲਿੰਗ ਵਾਲੀ ਰੈਲੀ ਅੱਜ ਇਹਨਾਂ ਦੀ ਆ ਨਵੇਂ ਦਲ ਦੇ ਹਵਾਲੇ ਨਾਲ ਉਹੀ ਰੈਲੀ ਬਣ ਗਈ, ਕਹਿੰਦੀ ਹਰਪ੍ਰੀਤ ਸਿੰਘ ਤੇ ਤਵਾ, ਨਵੇਂ 5 ਮੈਂਬਰੀ ਤੇ ਤਵਾ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ। ਸੁਖਬੀਰ ਸਿੰਘ ਬਾਦਲ ਕਹਿੰਦੇ 2 ਦਸੰਬਰ ਨੂੰ ਜੋ ਵੀ ਉਹ ਤਾਂ ਘੜੀ ਜਿਵੇਂ ਮੈਨੂੰ ਬਾਹਰ ਕੀਤਾ, ਬਾਦਲ ਪਰਿਵਾਰ ਨੂੰ ਬਾਹਰ ਕਰਨ ਦੀ ਜਿਵੇਂ ਸਾਜ਼ਿਸ਼ ਸੀ, ਕਹਿੰਦੇ ਇਹ ਸਾਰੀ ਕੇਂਦਰ ਨਾਲ ਮਿਲ ਕੇ ਸੀ, ਸੈਂਟਰ ਨਾਲ ਮਿਲ ਕੇ ਸੀ। ਬਈ ਅਕਾਲੀ ਦਲ ਬਾਦਲ ਕਹੀ ਜਾਂਦਾ ਇਹ ਮਿਲੇ ਹੋਏ ਨੇ ਸੈਂਟਰ ਨਾਲ, ਉਹ ਕਹੀ ਜਾਂਦੇ ਨੇ ਇਹ ਮਿਲੇ ਹੋਏ ਸੈਂਟਰ ਨਾਲ, ਸੋ ਦੋ ਇੱਕ ਦੋਵੇਂ 'ਚੋਂ ਹੁਣ ਜਾਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਦੋਨੇ ਉੱਥੇ ਜਾ ਕੇ ਇਕੱਠੇ ਹੋ ਗਏ ਫਿਰ ਲੋਕਾਂ ਨੇ ਚੰਗੀ ਖਿਚਾਈ ਕਰਨੀ, ਤੇ ਜੇ ਦੋਵਾਂ 'ਚੋਂ ਇੱਕ ਵੀ ਚਲਾ ਗਿਆ
ਜੀ
ਤਾਂ ਵੀ ਇਹ ਗੱਲ ਚਲੀ ਗਈ ਨਾ ਲੋਕਾਂ ਦੇ ਮਨ 'ਚ ਵੀ ਤੁਸੀਂ ਤਾਂ ਕਹਿੰਦੇ ਸੀ ਉਹ ਮਿਲੇ ਨੇ ਤੇ ਜਾ ਤੁਸੀਂ ਰਹੇ ਹੋ, ਜਿਹੜਾ ਵੀ ਕੋਈ ਗਿਆ ਉੱਥੇ ਕਰਨਗੇ। ਪਰ ਜਿਹੜਾ ਨੁਕਤਾ ਇਹ ਹੈ ਨਾ, ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਜੀ ਕੀ ਚੋਣ ਨਿਸ਼ਾਨ ਖੁੱਸਜੂ, ਕੀ SGPC ਦਾ ਕੰਟਰੋਲ ਖੁੱਸਜੂ, ਜਾਂ ਕੀ ਦਫ਼ਤਰ ਸਾਰਾ ਕੁਝ ਚਲਾ ਜਾਊ, ਰਜਿਸਟ੍ਰੇਸ਼ਨ ਚਲੀ ਜਾਊ। ਦੇਖੋ ਹੁਣ ਬਾਦਲ ਧਿਰ ਤੋਂ ਜੇ ਕੁਛ ਵਾਪਸ ਲੈਣਾ ਤਾਂ ਤੁਹਾਨੂੰ ਚੋਣ ਕਮਿਸ਼ਨ ਦਾ ਬੂਹਾ ਖੜਕਾਉਣਾ ਪਊਗਾ ਜੀ। ਚੋਣ ਕਮਿਸ਼ਨ ਨੇ ਦੇਖਣਾ ਵਿਧਾਨ ਸਭਾ ਦੇ ਵੱਲ, ਵਿਧਾਨ ਸਭਾ 'ਚ 3 MLA ਨੇ ਅਕਾਲੀ ਦਲ ਦੇ
ਜੀ,
ਤਿੰਨਾਂ 'ਚੋਂ ਇੱਕ ਬਾਦਲ ਧਿਰ ਦੇ ਨਾਲ, ਜੇ ਵਿਕਰਮ ਜੀਠੀਆ ਦੀ ਧਰਮ ਪਤਨੀ ਹੋਰਾਂ ਨੂੰ ਉਹ ਉਸ ਟੀਮ 'ਚ ਮੰਨੀਏ, ਇੱਕ ਆਮ ਆਦਮੀ ਪਾਰਟੀ ਨਾਲ ਚਲਾ ਗਿਆ, ਇੱਕ ਨਵੇਂ ਧਿਰ ਨਾਲ ਇੱਧਰ ਐਲੀ ਦੇ ਰੂਪ 'ਚ ਇੱਧਰ ਖੜਾ। ਸੋ ਡਾਕਟਰ ਸੁੱਖੀ ਆਮ ਆਦਮੀ ਪਾਰਟੀ 'ਚ ਨੇ, ਹੈ ਨਾ, ਗਨੀਪ ਕੌਰ ਮਜੀਠੀਆ ਔਰ ਉੱਧਰ ਨੇ, ਅਤੇ ਇਹ ਇੱਧਰ ਮਨਪ੍ਰੀਤ ਐਲੀ ਇੱਧਰ ਨੇ, ਸੋ 3 MLA ਤੁਹਾਡੇ, 1 MP ਹੈ ਅਕਾਲੀ ਦਲ ਕੋਲ, ਉਹ ਬਾਦਲ ਪਰਿਵਾਰ 'ਚੋਂ ਹੈ ਹਰਸਿਮਰਤ ਕੌਰ ਬਾਦਲ। ਸੋ ਇਸ ਲਈ ਇਸ ਨੁਕਤੇ 'ਤੇ ਹੋ ਸਕਦਾ ਕਿਤੇ ਪੇਚ ਫਸੇ। ਦੂਜਾ ਨੁਕਤਾ ਫਿਰ ਕਿ ਵੀ ਤੁਸੀਂ ਇਸ ਨੂੰ ਲੋਕ ਲਹਿਰ ਬਣਾਓ, ਲੋਕ ਮੁੱਦਾ ਬਣ ਜਾਵੇ, ਸੰਗਤ ਨੂੰ ਲੱਗੇ ਕਿ ਨਹੀਂ ਅਸਲੀ ਅਕਾਲੀ ਦਲ ਇਹ ਹੈ, ਕਿਉਂਕਿ ਅੱਜ ਤੋਂ ਇਹ ਲੜਾਈ ਮੰਨ ਕੇ ਚੱਲੋ ਕਿ ਸ਼ੁਰੂ ਹੋ ਗਈ, ਅਸਲੀ ਅਕਾਲੀ ਦਲ ਕਿਹੜਾ, ਸੁਖਬੀਰ ਬਨਾਮ ਹੈ ਗਿਆਨੀ ਹਰਪ੍ਰੀਤ ਸਿੰਘ ਤਾਂ ਹੋ ਗਿਆ
ਜੀ,
ਫਿਰ ਜੇ ਤਾਂ ਲੋਕ ਲਹਿਰ ਬਣਦੀ ਸਾਰਾ ਕੁਝ ਤੁਹਾਨੂੰ ਮਿਲਦਾ, ਨਹੀਂ ਤਾਂ ਫਿਰ ਤੀਜਾ ਤਰੀਕਾ ਇਹ ਹੈ ਜੀ, ਉਹ ਬਚਾਉਣ ਲਈ ਲੜਨਗੇ, ਤੁਸੀਂ ਖੋਣ ਲਈ ਲੜੋਗੇ, ਅਤੇ ਜਿਹੜਾ ਬੀਜੇਪੀ ਦੀ ਝੋਲੀ 'ਚ ਬੈਠੂਗਾ ਫਿਰ ਉਹਦੇ ਕੋਲ ਸਾਰਾ ਕੁਛ ਹੋਊਗਾ। ਹੈਂ, ਸ਼ਿਵ ਸੈਨਾ ਵਾਲਾ ਕਿਹਦੇ ਕੋਲ ਗਿਆ ਸਭ ਨੇ ਦੇਖਿਆ, ਮਹਾਰਾਸ਼ਟਰ 'ਚ NCP ਵਾਲਾ ਚੋਣ ਨਿਸ਼ਾਨ ਸਾਰਾ ਕੁਛ ਕਿਹਦੇ ਕੋਲ ਗਿਆ, ਜਿਹੜਾ ਬੀਜੇਪੀ ਨਾਲ। ਸੋ ਇਸ ਲਈ ਚੋਣ ਕਮਿਸ਼ਨ ਤੋਂ ਵੀ ਜੇ ਕੰਮ ਕਰਾਉਣਾ ਤਾਂ ਵੀ ਬੀਜੇਪੀ ਕੋਲ ਜਾਣਾ ਪਊਗਾ ਤੁਹਾਨੂੰ। ਸੋ ਇਸ ਲਈ ਕਿਤੇ ਇਹ ਉੱਧਰ ਵਾਲਾ ਤਰੀਕਾਕਾਰ ਅਪਣਾਇਆ ਜਾਊਗਾ, ਇਹ ਵੀ ਪਤਾ ਲੱਗ ਜਾਊਗਾ। ਪਰ ਅੱਜ ਜਿਸ ਕਦਰ ਤਕਰੀਰ ਕੀਤੀ ਗਈ ਹਰਪ੍ਰੀਤ ਸਿੰਘ ਨੇ, ਇੱਕ ਵਾਰ ਬਾਦਲ ਧਿਰ ਲਈ ਫਿਕਰ ਤਾਂ ਖੜਾ ਕਰ ਦਿੱਤਾ। ਅਤੇ ਜਿਸ ਤਰ੍ਹਾਂ ਉਹ ਕਹਿੰਦੇ ਆ ਕਿ ਪਹਿਲਾਂ ਤਾਂ ਮੈਂ ਇਕੱਲਾ ਸੀ, ਅੱਜ 15 ਲੱਖ ਮੇਰੇ ਨਾਲ, ਕਿਉਂਕਿ ਕਿਹਾ ਜਾ ਰਿਹਾ ਕਿ 15 ਲੱਖ ਦੀ ਮੈਂਬਰਸ਼ਿਪ ਹੋ ਗਈ ਆ। ਸੋ ਜੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ, ਅਤੇ ਇਸੇ ਤਰ੍ਹਾਂ ਇੱਕ ਪੰਥਕ ਕੌਂਸਲ ਬਣਾਈ ਆ, ਧਾਰਮਿਕ ਕੌਂਸਲ ਬਣਾਈ ਆ, ਬੀਬੀ ਸਤਵੰਤ ਕੌਰ ਹੋਰਾਂ ਨੂੰ ਉਹਦੀ ਚੇਅਰਪਰਸਨ ਬਣਾਇਆ। ਸੋ ਅੱਗੇ ਹੁਣ ਟੀਮ ਬਣੂਗੀ, ਟੀਮ ਦੇ ਲਈ ਕਿਹਾ ਗਿਆ ਜੀ ਕਿ 31 ਮੈਂਬਰੀ ਹੈ ਨਾ ਵਰਕਿੰਗ ਕਮੇਟੀ ਬਣਾਉਣੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਅਧਿਕਾਰ ਦਿੱਤੇ ਨੇ, ਇਹੋ ਜਿਹਾ ਹੀ ਫਾਰਮੂਲਾ ਜਿਹੋ ਜਿਹਾ ਬਾਦਲਾਂ ਕੋਲ
ਜੀ,
ਕਿ ਜੀ ਪ੍ਰਧਾਨ ਨੂੰ ਅਧਿਕਾਰ ਦਿੱਤੇ ਹੈ ਨਾ। ਸੋ ਇਸ ਲਈ ਗੱਲ ਤੇ ਸਭ ਨਜ਼ਰ ਰਹਿਣੀ ਕਿ ਜੇ ਉਹੀ ਤਰੀਕਾਕਾਰ ਅਪਣਾਈ ਗਏ ਹੈ, ਫਿਰ ਉੱਥੇ ਡੈਲੀਗੇਟਾਂ ਦੀ ਕਿਵੇਂ ਚੱਲੀ, ਚੰਗਾ ਹੁੰਦਾ ਜੇ ਡੈਲੀਗੇਟਾਂ 'ਚ ਬੈਠੀ ਚੁਣ ਲੈਂਦੇ ਵੀ ਸਾਰਾ ਕੁਛ
ਜੀ। ਪਰ ਦੀਪਕ ਜੀ, ਇਸ ਨਵੇਂ ਅਕਾਲੀ ਦਲ ਦਾ ਏਜੰਡਾ ਕੀ ਰਹੇਗਾ?
ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਪੰਜਾਬ ਦੇ ਵਿੱਚ ਇੱਕ ਨਵੇਂ ਅਕਾਲੀ ਦਲ ਨੇ ਜਨਮ ਲਿਆ। ਜੇ ਤਾਂ ਇਸ ਨੇ ਆਪਣਾ ਕੌਮੀ ਅਕਾਲੀ ਦਲ ਹੀ ਰੱਖਣਾ ਜਿਹੜੀ ਇਹ ਕਹਿ ਕੇ ਭਰਤੀ ਕੀਤੀ ਹੈ, ਫਿਰ ਤਾਂ ਇਹਨਾਂ ਚੀਜ਼ਾਂ ਦੀ ਲੜਾਈ ਹੋਏਗੀ ਜੀ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਦਫ਼ਤਰ ਦੀ ਵੀ, ਚੋਣ ਨਿਸ਼ਾਨ ਦੀ ਵੀ ਹੈ ਨਾ, ਰਜਿਸਟ੍ਰੇਸ਼ਨ ਦੀ ਵੀ, ਅਸਲੀ ਅਕਾਲੀ ਦਲ, ਨਕਲੀ ਅਕਾਲੀ ਦਲ ਦੀ ਵੀ। ਸੋ ਫਿਰ ਤਾਂ ਇਹ ਲੜਾਈ, ਜੇ ਇਹਨਾਂ ਨੇ ਅੱਗੇ ਪਿੱਛੇ ਕੁਛ ਹੋਰ ਨਾ ਲਾ ਕੇ ਕਰ ਲਿਆ, ਰਜਿਸਟ੍ਰੇਸ਼ਨ ਕਰਾ ਲਈ, ਫਿਰ ਚੋਣ ਨਿਸ਼ਾਨ ਵੀ ਨਵਾਂ ਮਿਲ ਜੂਗਾ ਫਿਰ ਤਾਂ। ਹਾਂ, ਜੋ ਵੱਖਰਾ ਹੋਇਆ ਉਹ ਪਹਿਲੀ ਵਾਰ ਇਸ ਤਰੀਕੇ ਨਾਲ ਹੋਇਆ ਕਿ ਹੁਣ ਤੱਕ ਜਿਹੜੇ ਅਕਾਲੀ ਦਲ ਬਣੇ, ਜਾਂ ਤਾਂ ਉਹ ਇਸ ਅਕਾਲੀ ਦਲ ਚੋਂ ਨਿਕਲ ਕੇ ਬਣੇ ਜ਼ਿਆਦਾਤਰ, ਜਾਂ ਉਹ ਇੱਕ ਨਵੇਂ ਰੂਪ ਸਾਹਮਣੇ ਆਏ। ਪਰ ਏਦਾਂ ਮੈਂਬਰਸ਼ਿਪ ਕੱਟ ਕੇ ਧਰਾਤਲ ਤੋਂ ਪੁੰਗਰ ਕੇ ਜੇ ਕੋਈ ਬਣਿਆ ਤਾਂ ਇਹ ਪਹਿਲੀ ਵਾਰ
ਜੀ।
ਤੇ ਅਕਾਲੀ ਦਲ ਦੇ ਇਤਿਹਾਸ 'ਚ ਇਹ ਵੀ ਪਹਿਲੀ ਵਾਰ ਹੈ ਕਿ ਧਾਰਮਿਕ ਕੌਂਸਲ ਬਣਾ ਕੇ ਇੱਕ ਬੀਬੀ ਨੂੰ ਚੇਅਰਮੈਨ ਚੋਪੀ, ਮਤਲਬ ਕਿ ਹੈ ਨਾ, ਚੇਅਰਪਰਸਨ ਬਣਾਇਆ ਗਿਆ, ਤੇ ਬੀਬੀ ਦਾ ਨਾਂ ਪ੍ਰਧਾਨ ਲਈ ਵੀ ਚੱਲਦਾ ਸੀ। ਜੇ ਬੀਬੀ ਪ੍ਰਧਾਨ ਬਣਦੇ ਤਾਂ ਵੀ ਇਤਿਹਾਸ ਨਵਾਂ ਹੋਣਾ ਸੀ। ਅਕਾਲੀ ਦਲ ਦੇ ਇਤਿਹਾਸ 'ਚ ਕਦੇ ਬੀਬੀ ਪ੍ਰਧਾਨ ਬਣੀ ਹੋ ਨਹੀਂ
ਜੀ।
ਤੇ ਜੇ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ, ਆਪਾਂ ਸ਼ਾਇਦ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ
ਜੀ
ਕਿ ਇਹੀ ਬਣਨਗੇ। ਬੇਸ਼ੱਕ ਸਿੱਖੀ ਦੇ ਵਿੱਚ ਕਿਤੇ ਕੋਈ ਜਾਤ ਪਾਤ ਦਾ ਥਾਂ ਨਹੀਂ ਹੈ, ਹੈ ਨਾ, ਪਰ ਤਾਂ ਵੀ ਅਕਾਲੀ ਦਲ ਦੇ ਵਿੱਚ ਵਿੰਗ ਬਣੇ ਹੋਏ ਨੇ, ਉਹਦੇ ਲੀਡਰ ਲਾਏ ਹੁੰਦੇ ਨੇ ਉਹਨਾਂ ਨੇ ਕਿ ਜੀ ਆ ਮਤਲਬ SC ਭਾਈਚਾਰੇ 'ਚੋਂ ਆ, BC ਭਾਈਚਾਰੇ 'ਚੋਂ ਆ, OBC 'ਚੋਂ ਜੀ, ਹੈ ਨਾ, ਹਿੰਦੂ ਵਿੰਗ ਜੀ ਆ, ਵਪਾਰੀ ਵਿੰਗ ਜੀ, ਏਦਾਂ ਸਾਰਾ ਕੁਛ, ਇਹ ਮਹਿਲਾ ਵਿੰਗ ਜੀ। ਸੋ ਇੱਥੇ ਉਹ, ਜਦੋਂ ਕਿ ਸਿੱਖੀ ਦੇ ਵਿੱਚ ਜਾਤ ਪਾਤ ਦਾ ਕੋਈ ਥਾਂ ਨਹੀਂ ਹੈ, ਜੇ ਉਸ ਨਜ਼ਰੀ ਤੋਂ ਦੇਖੋਗੇ ਤਾਂ ਇਹ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਦੇ ਵਿੱਚ SC ਭਾਈਚਾਰੇ ਦੇ ਵਿੱਚੋਂ ਕੋਈ ਪ੍ਰਧਾਨ ਬਣੇ
ਜੀ।
ਸੋ ਇਸ ਨੁਕਤੇ ਤੋਂ ਵੀ ਨਵਾਂ ਪੱਖ ਦੇਖਿਆ। ਦੂਸਰਾ ਜਿਹੜੇ ਅਹਿਮ ਨੁਕਤੇ ਨੇ ਉਹ ਇਹ ਨੇ ਕਿ 6 ਸਾਲ ਤੋਂ ਬਾਅਦ ਇੱਕ ਬੰਦਾ ਪ੍ਰਧਾਨ ਨਹੀਂ ਰਹਿ ਸਕਦਾ। 3-3 ਸਾਲ ਦੀਆਂ 2 ਟਰਮਾਂ ਹੀ ਸਿਰਫ ਪ੍ਰਧਾਨ ਰਹੇਗਾ, ਉਹ ਤੋਂ ਬਾਅਦ ਉਹਦੀ ਪ੍ਰਧਾਨਗੀ ਲਈ ਕੋਈ ਥਾਂ ਨਹੀਂ। ਗਿਆਨੀ ਹਰਪ੍ਰੀਤ ਸਿੰਘ ਲਈ ਜਾਂ ਬੀਬੀ ਸਤਵੰਤ ਕੌਰ ਲਈ ਰਾਹ ਇਸ ਲਈ ਸੌਖਾ ਹੋ ਗਿਆ ਸੀ, ਨਹੀਂ ਤਾਂ ਤੁਸੀਂ ਸੋਚਦੇ ਹੋ ਕਿ ਚੰਦੂ ਮਾਜਰੇ ਹੋਰੀ, ਰੱਖੜੇ ਹੋਰੀ, ਹੈ ਨਾ, ਮਨਪ੍ਰੀਤ ਤਿਆਲੀ, ਵਜ਼ੀਰ ਕੌਰੀ, ਇਨਸਾਨੀ ਨਾਲ ਪ੍ਰਧਾਨਗੀ ਛੱਡ ਦਿੰਦੇ। ਉਹਨਾਂ ਦੇ ਛੱਡਣ ਦਾ ਮੇਲਾ ਦਾ ਕਾਰਨ ਇਹੀ ਬਣਿਆ ਕਿ ਤੈਅ ਹੋਇਆ ਕਿ ਜਿਹੜਾ ਵੀ ਪ੍ਰਧਾਨ ਬਣੇਗਾ ਉਹ ਰਾਜਨੀਤਿਕ ਚੋਣ ਨਹੀਂ ਲੜੇਗਾ
ਜੀ।
ਤੇ ਉਹ ਤਾਂ ਅਗਲੇ ਬਾਈ ਪਹਿਲਿਆਂ ਨਾਲ ਕਈਆਂ ਨੇ ਮਲੀਆਂ ਮੁਲੀਆਂ ਖਾਧੀਆਂ ਵੀ ਨੇ, ਤੇ ਨਵੇਂ ਸਿਰੋਂ ਸੋਚਦੇ ਹੋਣੇ ਕਿ ਫਿਰ ਮੰਤਰੀ MLA ਬਣੀਏ, ਇਸ ਲਈ ਇੱਧਰ ਨੂੰ ਆਇਓ ਨਹੀਂ
ਜੀ।
ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਣੀ, ਤਾਂ ਇਹ ਵੀ ਇੱਕ ਚੰਗੀ ਪਹਿਲਕਦਮੀ ਪਹਿਲੀ ਵਾਰ ਹੈ ਕਿ ਜਿਹੜਾ ਪ੍ਰਧਾਨ ਬਣੇਗਾ ਉਹ ਰਾਜਨੀਤਿਕ ਚੋਣ ਨਹੀਂ ਲੜੇਗਾ। ਜੇ ਚੋਣ ਲੜਨੀ ਹੈ ਤਾਂ ਘੱਟੋ ਘੱਟ 1 ਸਾਲ ਪਹਿਲਾਂ ਅਸਤੀਫਾ ਦੇ ਕੇ ਆਏਗਾ। ਸੋ ਇਸ ਕੁਝ ਨੁਕਤੇ ਅਪਣਾਏ ਗਏ ਨੇ ਜਿਹੜੇ ਨਵੇਕਲੇ ਨੇ, ਪਹਿਲਕਦਮੀ ਕਰਦੇ ਦਿਖਾਉਂਦੇ ਨੇ। ਦੂਸਰੇ ਮਤਿਆਂ 'ਚ ਏਜੰਡੇ ਕਾਫ਼ੀ ਹੱਦ ਤੱਕ ਤੈਅ ਹੁੰਦੇ ਨੇ। ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਪੰਜਾਬ ਦੀ ਖੁਦ ਮੁਖਤਿਆਰੀ ਦਾ ਮਤਾ ਲਿਆਂਦਾ, ਪੰਜਾਬ ਦੇ ਲੋਕਾਂ ਨੂੰ ਹੀ ਰੁਜ਼ਗਾਰ ਦਿਆਂਗੇ, ਬਾਹਰੀਆਂ ਨੂੰ ਨਹੀਂ ਦਿਆਂਗੇ, ਇਹ ਮਤਾ ਲਿਆਂਦਾ, ਪੰਜਾਬੀ ਬੋਲਦੇ ਖਿੱਤਿਆਂ ਵਾਲਾ ਲਿਆਂਦਾ, ਪੰਜਾਬ 'ਚ ਬਾਹਰੀ ਜ਼ਮੀਨਾਂ ਨਹੀਂ ਖਰੀਦ ਸਕਣਗੇ, ਚੰਡੀਗੜ੍ਹ ਦਾ ਮਤਾ ਲਿਆਂਦਾ। ਸੋ ਇਸ ਤਰ੍ਹਾਂ ਮਤਲਬ ਕਈ ਮਤੇ ਆਏ ਨੇ ਜਿਹੜੇ ਲੱਗਦੇ ਨੇ ਕਿ ਇਸ ਤਰ੍ਹਾਂ ਦੇ ਮਤੇ ਜਿੱਥੋਂ ਅਕਾਲੀ ਦਲ ਦੂਰ ਚਲਾ ਗਿਆ ਸੀ ਉਹ ਜਿਹੇ ਮਤੇ 'ਚ ਸ਼ਾਮਲ ਨੇ, ਜਾਂ ਪੰਜਾਬ ਦੇ ਪਹਿਲੂਆਂ 'ਤੇ ਮਤੇ ਸ਼ਾਮਲ ਨੇ। ਪਰ ਆਪਾਂ ਰੂਟੀਨ 'ਚ ਦੇਖਦੇ ਹਾਂ ਬਾਦਲ ਦਲ ਦੇ ਵਿੱਚ ਵੀ ਮਤੇ ਪੈਂਦੇ ਨੇ, ਸੁਰਜੀਤ ਮਾਨ ਦਲ 'ਚ ਵੀ ਪੈਂਦੇ ਨੇ, SGPC 'ਚ ਪੈਂਦੇ ਨੇ, ਉਹ ਮਤੇ ਪਾਂਕੜੀਆਂ ਕਰਕੇ ਪਾਸ ਹੋ ਜਾਂਦੇ ਨੇ, ਉਹ ਤੋਂ ਬਾਅਦ ਉਹਦੇ ਲਈ ਲੜਦਾ ਕੋਈ ਨਹੀਂ ਦਿਖਦਾ
ਜੀ।
ਜੇ ਤਾਂ ਇਹ ਧਰਾਤਲ ਦੇ ਨਾਲ ਲਿਖਣਗੇ ਫਿਰ ਤਾਂ ਲੱਗੇਗਾ ਕਿ ਲੜਾਈ ਕੋਈ ਸ਼ਿੱਦਤ ਵਾਲੀ ਹੈਗੀ ਹੈ। ਏਜੰਡਾ ਤਾਂ ਅੱਜ ਤੋਂ ਤੈਅ ਹੋ ਗਿਆ ਜੀ ਕਿ ਤੁਸੀਂ ਆਪ ਹੀ ਤੈਅ ਕਰਤਾ ਕਿ ਅਸੀਂ 3 ਚੀਜ਼ਾਂ ਹਾਸਲ ਕਰਨੀਆਂ। ਤੁਹਾਡਾ ਪਹਿਲਾ ਏਜੰਡਾ ਤਾਂ ਇਹੀ ਹੈ ਜਿਹਦਾ ਮਤਲਬ ਤੁਹਾਡੀ ਪਹਿਲੀ ਲੜਾਈ ਬਾਦਲ ਦਲ ਨਾਲ ਹੈ। ਤੇ ਜੇ ਆਪਸ ਜੇ ਲੜਦੇ ਰਹੇ ਫਿਰ ਪੰਜਾਬ ਦਾ ਏਜੰਡਾ ਕਿਤੇ ਪਿੱਛੇ ਨਾ ਚਲਾ ਜਾਵੇ, ਪੰਜਾਬ ਦੇ ਮੁੱਦੇ ਕਿਤੇ ਪਿੱਛੇ, ਔਰ ਬਾਕੀ ਰਾਜਨੀਤਿਕ ਧਿਰਾਂ ਨੂੰ ਇਹ ਸੂਟ ਕਰਦਾ ਜੇ ਤੁਸੀਂ ਆਪਸ ਚ ਲੜਦੇ ਹੋ। ਇਹ ਦੇਖਣ ਵਾਲੀ ਗੱਲ ਹੈ, ਦੋਹਰੀ ਚੁਣੌਤੀ ਬਾਦਲ ਦਲ ਲਈ ਵੀ ਹੈ, ਇਹਨਾਂ ਲਈ ਵੀ ਹੈ ਕਿ ਜੇ ਆਪਸ ਚ ਲੜੋਗੇ ਤਾਂ ਪੰਜਾਬ ਦੇ ਮੁੱਦੇ ਪਿੱਛੇ ਰਹਿ ਜਾਣਗੇ, ਤੇ ਜੇ ਪੰਜਾਬ ਦੇ ਮੁੱਦਿਆਂ ਤੇ ਆਉਣਾ ਤੁਹਾਡੇ ਲਈ ਪਹਿਲਾਂ ਪਾਰਟੀ ਦਾ ਸਟਰਕਚਰ ਹੋਣਾ ਜ਼ਰੂਰੀ ਹੈ ਉਹਦੇ ਲਈ। ਹੁਣ ਬੇਸ਼ੱਕ ਅੱਜ ਕਹੀ ਜਾਂਦੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ, ਕੱਲ ਨੂੰ ਮੀਡੀਆ ਚ ਕੁਝ ਮੀਡੀਆ ਦੇ ਅਦਾਰੇ ਨੂੰ ਬਾਗੀ ਅਕਾਲੀ ਦਲ ਕਹਿਣ ਲੱਗ ਪਏ, ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਨਾਲ ਅਗਲੇ ਕਹਿੰਦੇ ਸਰ ਕਮੇਟੀ ਚੋਂ ਬਣ ਕੇ, ਫਿਰ ਬਾਗੀ ਸ਼ਬਦ ਕਿਉਂ, ਜਿਹਦਾ ਮਤਲਬ ਕੋਈ ਕਿਸੇ ਧਿਰ ਦੀ ਪੱਖ ਪੂਰ ਕਰ ਰਿਹਾ। ਸੋ ਇਸ ਲਈ ਅਜੇ ਨਾਮਕਰਨ ਸਹੀ ਰੂਪ ਚ ਹੋਣਾ ਬਾਕੀ ਹੈ। ਬੇਸ਼ੱਕ ਅੱਜ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣ ਗਏ।
ਦੀਪਕ ਜੀ, ਇੱਕ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਦੁਬਾਰਾ ਤੋਂ ਜੰਗ ਦੇ ਹਾਲਾਤ ਪੈਦਾ ਹੋ ਸਕਦੇ ਨੇ, ਕੀ ਸੱਚਾਈ ਹੈ ਜੀ ਇਸ ਦੀ?
ਬਿਲਕੁਲ ਜੀ, ਇਹ ਜੇ ਆਪਾਂ ਗੱਲ ਕਰੀਏ ਦੋਵੇਂ ਪਾਸਿਓਂ ਕੁਝ ਬਿਆਨੀਆਂ ਇਹੋ ਜਿਹਾ ਸਾਹਮਣੇ ਆ ਰਿਹਾ ਜਿਹੜਾ ਇੱਕ ਵਾਰ ਫਿਰ ਸੰਕੇਤ ਦਿੰਦਾ। ਵੈਸੇ ਆਪਾਂ ਪਹਿਲਾਂ ਵੀ ਜਦੋਂ ਗੱਲ ਕਰਦੇ ਰਹੇ ਹਾਂ ਵਾਰ ਵਾਰ ਇਹਦੇ ਪਰ, ਜਦੋਂ ਮਿਸ਼ਨ ਸੰਧੂਰ ਤੇ ਚਰਚਾ ਉੱਠਦੀ ਸੀ ਤਦ ਵੀ ਇਹ ਗੱਲ ਆਉਂਦੀ ਸੀ, ਸਰਕਾਰ ਨੇ ਸੰਸਦ ਦੇ ਵਿੱਚ ਵੀ ਗੱਲ ਵਾਰ ਵਾਰ ਕਿਹਾ ਕਿ ਜੀ ਆਪਰੇਸ਼ਨ ਸੰਧੂਰ ਸਫਲ ਰਿਹਾ ਪਰ ਅਜੇ ਸਸਪੈਂਡ ਮੋਡ 'ਚ ਹੈ, ਜਿਵੇਂ ਸਿੰਧੂ ਜਲ ਸੰਧੀ ਵੀ ਨਾ। ਮਤਲਬ ਜੇ ਆਪਰੇਸ਼ਨ ਸੰਧੂਰ ਕੰਪਲੀਟ ਹੋ ਗਿਆ, ਖਤਮ ਹੋ ਗਿਆ, ਫਿਰ ਉਹ ਤੋਂ ਬਾਅਦ ਉਹ ਬੰਦ ਹੋ ਜਾਣਾ ਚਾਹੀਦਾ ਸੀ
ਜੀ,
ਸਸਪੈਂਡ ਮੋਡ 'ਚ ਫਿਰ ਉਹਨੂੰ ਕਦੇ ਵੀ ਕੀ ਖੋਲਿਆ ਜਾ ਸਕਦਾ, ਇਹ ਚਰਚਾ ਤਾਂ ਹੈਗੀ ਸੀ। ਪਰ ਭਾਰਤੀ ਫੌਜ ਦੇ ਮੁਖੀ ਉਪਿੰਦਰ ਦਵੇਦੀ ਜੀ ਲੰਘੇ ਐਤਵਾਰ ਨੂੰ ਮਦਰਾਸ ITI ਦੇ ਵਿੱਚ ਸੰਬੋਧਨ ਹੋ ਰਹੇ ਸੀ, ਉੱਥੇ ਉਹਨਾਂ ਨੇ ਸੰਬੋਧਨ ਸੰਧੂਰ ਦਾ ਜ਼ਿਕਰ ਕੀਤਾ। ਉਸ ਜੰਗ ਦੇ ਜ਼ਿਕਰ ਉਹਨਾਂ ਨੇ ਗੱਲ ਕਹੀ ਕਿ ਜਿਹੜਾ ਮਿਸ਼ਨ ਸੰਧੂਰ ਦੇ ਤਹਿਤ ਜੰਗ ਲੱਗੀ ਉਹਦੇ ਵਿੱਚ ਕਹਿੰਦੇ ਉਹ ਸ਼ਤਰੰਜ ਦੀ ਗੇਮ ਮੰਗ ਸੀ, ਨਾ ਸਾਡੀ ਚਾਲ ਦਾ ਦੁਸ਼ਮਣ ਨੂੰ ਪਤਾ ਸੀ ਨਾ ਦੁਸ਼ਮਣ ਦੀ ਚਾਲ ਦਾ ਸਾਨੂੰ ਪਤਾ ਸੀ, ਇਹ ਬਹੁਤ ਵੱਡੀ ਗੱਲ। ਉਹ ਕਹਿੰਦੇ ਅਸੀਂ ਸ਼ਤਰੰਜ ਖੇਡ ਰਹੇ ਸੀ, ਪਤਾ ਨਹੀਂ ਸੀ ਕਿ ਦੁਸ਼ਮਣ ਦੀ ਅਗਲੀ ਚਾਲ ਕੀ ਹੋਏਗੀ, ਉਹਦੇ ਬਾਵਜੂਦ ਵੀ ਅਸੀਂ ਲੜੇ ਵੀ ਤੇ ਜਿੱਤੇ ਵੀ, ਉਹਨਾਂ ਨੇ ਉਹਦਾ ਹਵਾਲਾ ਦਿੱਤਾ ਤੇ ਉਹਨਾਂ ਨੇ ਉਹ ਸਾਰੀ ਬਿਆਨੀਆਂ ਰੱਖਿਆ। ਪਰ ਇੱਕ ਭਾਰਤੀ ਫੌਜ ਦਾ ਮੁਖੀ ਇਹ ਗੱਲ ਕਰਦਿਆਂ ਕਰਦਿਆਂ ਇਹ ਕਹੇ ਕਿ ਛੇਤੀ ਹੋ ਸਕਦੀ ਹੈ ਅਗਲੀ ਜੰਗ, ਇਹ ਉਹਨਾਂ ਦਾ ਬਿਆਨ ਹੈ ਉੱਥੇ ਦਾ। ਕਹਿੰਦੇ ਹੁਣ ਉਸੇ ਮੁਤਾਬਕ ਸਾਨੂੰ ਤਿਆਰੀ ਕਰਨੀ ਪੈ ਰਹੀ ਹੈ, ਉਹਦੇ ਮੁਤਾਬਕ ਅਸੀਂ ਤਿਆਰ ਹੈ, ਛੇਤੀ ਉਹ ਫਿਰ ਜੰਗ ਲੱਗ ਸਕਦੀ ਹੈ। ਮਤਲਬ ਪਾਕ ਨਾਲ ਜਲਦੀ ਯੁੱਧ ਦਾ ਸੰਕੇਤ ਭਾਰਤੀ ਫੌਜ ਦੇ ਮੁਖੀ ਨੇ। ਦੂਸਰੇ ਪਾਸੇ ਇੱਕ ਤਸਵੀਰ ਸਾਹਮਣੇ ਆਈ ਪਾਕਿਸਤਾਨ ਦੇ ਫੌਜ ਮੁਖੀ ਮਨੀਰ ਦੀ, ਅਮਰੀਕਾ ਦੇ ਇੱਕ ਜਰਨਲ ਨਾਲ, ਹੈ ਨਾ, ਅਮਰੀਕਾ ਦੇ ਜਰਨਲ ਨਾਲ ਫੋਟੋ ਖੂਬ ਚੱਲ ਰਹੀ ਹੈ, ਉਹਦੇ ਨਾਲ ਤਸਵੀਰ ਅਸਰ ਹੋ ਕੇ ਬਿਆਨ ਇਹ ਦਿੱਤਾ ਗਿਆ ਕਿ ਜੇ ਅਸੀਂ ਮੁੱਕੇ ਤਾਂ ਅੱਧੀ ਦੁਨੀਆਂ ਨੂੰ ਲੈ ਕੇ ਮੁੱਕਾਂਗੇ, ਤੇ ਮੁੜ ਪਈ ਤਾਂ ਅਸੀਂ ਫਿਰ ਪਰਮਾਣੂ ਵਰਤਾਂਗੇ। ਮਤਲਬ ਪਰਮਾਣੂ ਧਮਕੀ ਵੀ ਮਨੀਰ ਨੇ ਭਾਰਤ ਨੂੰ ਦਿੱਤੀ ਹੈ
ਜੀ।
ਤੇ ਉਸ ਜਿਸ ਤਰ੍ਹਾਂ ਪਿਛਲੇ ਦਿਨੀ ਜਦੋਂ ਇਹ ਤਣਾਅ ਵਾਲਾ ਮਾਹੌਲ ਸੀ ਤੇ ਸਾਡੇ ਵਾਲੇ ਤਾਂ ਪ੍ਰਧਾਨ ਮੰਤਰੀ ਸਾਹਿਬ ਨਾਲ ਅਮਰੀਕਾ ਦੇ ਰਾਸ਼ਟਰਪਤੀ ਉੱਥੇ ਮਿਲੇ ਨੀ, ਕੈਨੇਡਾ ਦੇ ਵਿੱਚ ਪਹਿਲਾਂ ਹੀ ਚਲੇ ਗਏ ਸੀ ਸ਼ਿਖਰ ਸੰਮੇਲਨ 'ਚ, ਹੈ ਨਾ, ਬਾਅਦ ਚੋਂ ਕਿਹਾ ਗਿਆ ਜੀ ਫੋਨ ਤੇ ਗੱਲ ਹੋਈ ਜੀ ਆ ਹੋਇਆ। ਪਰ ਮਨੀਰ ਨੂੰ ਵਾਈਟ ਹਾਊਸ 'ਚ ਰੋਟੀ ਤੇ ਬੁਲਾਇਆ ਸੀ
ਜੀ,
ਮਤਲਬ ਦੁਨੀਆਂ ਦਾ ਸਭ ਤੋਂ ਤਾਕਤਵਰ ਕਹਾਉਣ ਵਾਲਾ ਰਾਸ਼ਟਰਪਤੀ ਇੱਕ ਮੁਲਕ ਦੇ ਫੌਜ ਮੁਖੀ ਨੂੰ ਰੋਟੀ ਤੇ ਬੁਲਾਵੇ, ਕੀ ਸੰਕੇਤ ਦੇਣਾ ਚਾਹੁੰਦਾ ਉਹ
ਜੀ?
ਉੱਥੋਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲ ਰੋਟੀ ਖਾਵੇ ਤਾਂ ਸਮਝ ਆਉਂਦਾ, ਫੌਜ ਮੁਖੀ ਨਾਲ ਰੋਟੀ ਦਾ ਕੀ ਸੰਕੇਤ ਸੀ ਕਿ ਮੈਂ ਉਹਦੀ ਪਿੱਠ ਤੇ ਹਾਂ। ਤੇ ਭਾਰਤੀ ਫੌਜ ਵੱਲੋਂ ਇਹ ਪਹਿਲਾਂ ਦੱਸ ਦਿੱਤਾ ਗਿਆ ਸੀਗਾ ਕਿ ਪਿਛਲੇ ਦਿਨਾਂ 'ਚ ਕਿ ਅਸੀਂ ਲੜਾਈ ਪਾਕਿਸਤਾਨ ਨਾਲ ਨਹੀਂ ਲੜੀ ਸੀ, ਚੀਨ ਨਾਲ ਵੀ ਨਾ ਲੜੀ ਹੈ, ਚੀਨ ਨੇ ਆਪਣੇ ਹਥਿਆਰ ਟ੍ਰਾਇਲ ਕੀਤੇ ਨੇ
ਜੀ।
ਇਸੇ ਇਹਦਾ ਮਤਲਬ ਭਾਰਤੀ ਫੌਜ ਦੇ ਮੁਖੀ ਦੁਬਾਰਾ ਕਹਿ ਰਹੇ ਨੇ ਕਿ ਸ਼ਤਰੰਜ ਵਰਗੀ ਲੜਾਈ ਸੀ ਇਹ, ਤੇ ਕਹਿੰਦੇ ਕਿ ਛੇਤੀ ਅਗਲੀ ਜੰਗ ਹੋ ਸਕਦੀ ਹੈ। ਕੀ ਮਨੀਰ ਹੋਰਾਂ ਦਾ ਰੋਟੀ ਤੇ ਜਾਣਾ ਤੇ ਉਹ ਤੋਂ ਬਾਅਦ ਹੁਣ ਉੱਥੋਂ ਦੇ ਜਰਨਲ ਨਾਲ ਤਸਵੀਰ ਜਨਤਕ ਕਰਨਾ, ਇਹ ਵੀ ਡਰਾਉਣ ਵਾਲਾ ਤਰੀਕਾ, ਇਹ ਧਮਕਾਉਣ ਵਾਲਾ ਤਰੀਕਾ, ਪਰਮਾਣੂ ਦੀ ਗੱਲ ਕਰਨਾ ਤਾਂ ਅੱਧੀ ਦੁਨੀਆਂ ਨੂੰ ਲੈ ਬੈਠਾਂਗੇ ਜੀ ਨਾਲ ਜੇ। ਸੋ ਇਹਦਾ ਮਤਲਬ ਉੱਧਰੋਂ ਵੀ ਕੁਝ ਹੈਗੇ ਨੇ ਤੇ ਇੱਧਰੋਂ ਵੀ, ਜਿਵੇਂ ਬਿਆਨ ਦਿੱਤਾ ਗਿਆ ਫੌਜ ਮੁਖੀ ਦਾ ਇਹ ਸੁਨੇਹਾ, ਸਾਡੇ ਚਾਹੇ ਖਬਰ ਛੋਟੀ ਹੋਵੇ ਉਸ ਮੁਲਕ 'ਚ ਤਸੱਲੀ ਮਚਾਉਂਦੀ ਹੋਣੀ, ਸਾਰੀ ਸਰਕਾਰ ਪਾਕਿਸਤਾਨ ਸਿਰ ਜੋੜ ਕੇ ਲੱਗੀ ਹੋਣੀ ਮੀਟਿੰਗਾਂ ਕਰਨ, ਕਿਹਾ ਕੀ ਹੋਣਾ। ਸੋ ਇਹ ਤਾਂ ਖਬਰ ਹੈ ਕਿ ਕੀ ਜੰਗ ਵੱਲ ਹੋ ਸਕਦਾ ਇਹ ਤੋਂ ਬਾਅਦ, ਸੋ ਕਾਲਡ ਰਾਸ਼ਟਰਵਾਦੀ ਜਦੇ ਰੌਲਾ ਪਾਲਣਾ, ਅਪ ਸਫਾਇਆ ਕਰਨਾ, ਅਪ ਸੁਪੜਾ ਸਾਫ਼ ਕਰਨਾ। ਪਰ ਜਿੱਦਾਂ ਹੀ ਇਹ ਖਬਰ ਆਉਂਦੀ ਅਸੀਂ ਆਪਣੇ ਪੰਜਾਬ ਨੂੰ ਲੈ ਕੇ ਫਿਕਰਮੰਦ ਹੁੰਦੇ ਹਾਂ, ਕਿਉਂਕਿ ਕੁਛ ਵੀ ਹੋਵੇ ਜੰਗ ਦੇ ਮੂੰਹ 'ਚ ਪੰਜਾਬ ਨੂੰ ਧੱਕ ਦਿੱਤਾ ਜਾਂਦਾ, ਮੂੰਹ 'ਤੇ ਅਸੀਂ ਬੈਠੇ, ਇਹ ਫਿਕਰ ਹੈ।
ਦੀਪਕ ਜੀ, ਜੰਗ ਤਾਂ ਟਲੀ ਹੀ ਭਲੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।